SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹੈ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ। ਇਜ਼ਰਾਈਲ ਵੱਲੋਂ ਗਾਜ਼ਾ ਉੱਤੇ ਕੀਤਾ ਗਿਆ ਤਾਜ਼ਾ ਭਾਰੀ ਹਮਲਾ। ਭਾਰਤ ਤੋਂ ਪਰਤੇ ਇੱਕ ਯਾਤਰੀ ਵਿੱਚ ਪਾਇਆ ਗਿਆ ਹੈ ਕੋਰੋਨਾ ਵਾਇਰਸ। ਅਤੇ ਖੇਡਾਂ ਵਿੱਚ ICC ਕ੍ਰਿਕਟ ਰੈਂਕਿੰਗ ਵਿੱਚ ਭਾਰਤ ਦੀ ਸਰਦਾਰੀ ਕਾਇਮ। ਆਸਟ੍ਰੇਲੀਆ ਲੁੜਕਿਆ ਤੀਜੇ ਤੋਂ ਚੌਥੇ ਸਥਾਨ 'ਤੇ। ਹੁਣ ਖਬਰਾਂ ਵਿਸਥਾਰ ਨਾਲ। ਹਮਾਸ ਦੁਆਰਾ ਗਾਜ਼ਾ ਵੱਲੋਂ ਦਾਗੇ ਗਏ ਤਾਜ਼ਾ ਰਾਕੇਟ ਹਮਲਿਆਂ ਦੇ ਜਵਾਬ ਵਿੱਚ ਇਜ਼ਰਾਈਲ ਨੇ ਦਰਜਨਾਂ ਹੀ ਜਵਾਬੀ ਹਮਲੇ ਕਰ ਦਿੱਤੇ ਹਨ। ਗਾਜ਼ਾ ਸ਼ਹਿਰ ਉੱਤੇ ਕੀਤੇ ਗਏ ਇਹ ਹਮਲੇ 10 ਮਿੰਟ ਲਗਾਤਾਰ ਚੱਲਦੇ ਰਹੇ ਸਨ। ਇਸ ਤੋਂ ਇੱਕ ਦਿਨ ਪਹਿਲਾਂ ਵੀ ਇਜ਼ਰਾਈਲ ਨੇ ਗਾਜ਼ਾ ਉੱਤੇ ਲਗਾਤਾਰ ਭਾਰੀ ਹਮਲੇ ਕੀਤੇ ਸਨ। ਦੋਹਾਂ ਵਿਚਾਲੇ ਪਿਛਲੇ ਕੋਈ ਇੱਕ ਹਫ਼ਤੇ ਤੋਂ ਤਣਾਅ ਚੱਲਦਾ ਆ ਰਿਹਾ ਹੈ। ਪਲਸਤੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ 200 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬੱਚੇ ਅਤੇ ਔਰਤਾਂ ਹੀ ਹਨ, ਜਦਕਿ ਇਜ਼ਰਾਈਲ ਵਿੱਚ 10 ਲੋਕਾਂ ਦੇ ਮਰਨ ਦੀ ਖਬਰ ਹੈ। ਯੂਨਾਈਟਿਡ ਨੇਸ਼ਨਸ ਦੇ ਜਨਰਲ ਸਕੱਤਰ ਐਂਟੋਨੀਓ ਗੁਟਰੇਸ ਨੇ ਇਹਨਾਂ ਹਮਲਿਆਂ ਨੂੰ ਤੁਰੰਤ ਰੋਕਣ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਇਹ ਲੜਾਈ ਤੁਰੰਤ ਬੰਦ ਨਾ ਕੀਤੀ ਗਈ ਤਾਂ ਖਿੱਤੇ ਨੂੰ ਬਹੁਤ ਭਾਰੀ ਨੁਕਸਾਨ ਸਹਿਣਾ ਪਵੇਗਾ।
This latest round of violence only perpetuates the cycles of death, destruction and despair and pushes farther to the horizon any hopes of coexistence and peace. Fighting must stop. It must stop immediately. Rockets and mortars on one side, the aerial and artillery bombardments on the other must stop. I appeal to all parties to heed this call.
ਆਸਟ੍ਰੇਲੀਆ ਵੱਲੋਂ ਭਾਰਤ 'ਤੇ ਲਾਈਆਂ ਯਾਤਰਾ ਪਾਬੰਦੀਆਂ ਖਤਮ ਕੀਤੇ ਜਾਣ ਤੋਂ ਬਾਅਦ ਭਾਰਤ ਤੋਂ ਆਸਟ੍ਰੇਲੀਆ ਪਰਤੇ ਇੱਕ ਯਾਤਰੀ ਵਿੱਚ ਕੋਰੋਨਾ ਵਾਇਰਸ ਪਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਭਾਰਤ ਤੋਂ ਪਰਤੇ ਸਾਰੇ ਯਾਤਰੀਆਂ ਨੂੰ ਡਾਰਵਨ ਦੇ ਬਾਹਰਵਾਰ ਹੋਵਰਡ ਸਪ੍ਰਿੰਗਸ ਵਿੱਚ ਇੱਕ ਕੁਆਰੰਟੀਨ ਸਹੂਲਤ ਵਿੱਚ ਰੱਖਿਆ ਗਿਆ ਹੈ। ਇਸ ਖਾਸ ਉਡਾਣ ਵਿੱਚ ਆਏ ਸਾਰੇ ਯਾਤਰੀਆਂ ਲਈ ਯਾਤਰਾ ਕਰਨ ਤੋਂ ਪਹਿਲਾਂ 2 ਵਾਰ ਨਕਾਰਾਤਮਕ ਟੈਸਟ ਸਿੱਧ ਕਰਨੇ ਜ਼ਰੂਰੀ ਸਨ। ਨਾਰਦਰਨ ਟੈਰੀਟਰੀ ਦੇ ਮੁੱਖ ਸਿਹਤ ਅਧਿਕਾਰੀ ਚਾਰਲਸ ਪੇਨ ਨੇ ਕਿਹਾ ਹੈ ਕਿ ਪਰਤਣ ਵਾਲੇ ਸਾਰੇ ਯਾਤਰੀਆਂ ਉੱਤੇ ਹੋਰ ਟੈਸਟ ਵੀ ਕੀਤੇ ਜਾ ਰਹੇ ਹਨ ਅਤੇ ਹੋ ਸਕਦਾ ਹੈ ਕਿ ਕੋਰੋਨਾ ਵਾਇਰਸ ਕੇਸਾਂ ਵਿੱਚ ਵਾਧਾ ਹੋ ਜਾਵੇ। ਦੱਸਣਯੋਗ ਹੈ ਕਿ ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 2,81,000 ਕੇਸ ਦਰਜ ਕੀਤੇ ਗਏ ਹਨ, ਪਰ ਮਰਨ ਵਾਲਿਆਂ ਦੀ ਗਿਣਤੀ 4,100 ਦਰਜ ਹੋਈ ਹੈ। ਇਸ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 25 ਮਿਲੀਅਨ ਭਾਰਤੀ ਇਸ ਦਾ ਸ਼ਿਕਾਰ ਹੋ ਚੁੱਕੇ ਹਨ, ਜਦਕਿ ਮਰਨ ਵਾਲਿਆਂ ਦੀ ਕੁੱਲ ਗਿਣਤੀ 2,75,000 ਟੱਪ ਚੁੱਕੀ ਹੈ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਅੰਤਰਰਾਸ਼ਟਰੀ ਸਰਹੱਦਾਂ ਕਦੋਂ ਖੋਲ੍ਹੀਆਂ ਜਾਣਗੀਆਂ। ਉਹਨਾਂ ਕਿਹਾ ਹੈ ਕਿ ਬੰਦਿਸ਼ਾਂ ਉਦੋਂ ਤੱਕ ਲਾਗੂ ਰਹਿਣਗੀਆਂ ਜਦੋਂ ਤੱਕ ਹਾਲਾਤ ਸੁਰੱਖਿਆ ਪੱਖੋਂ ਪੂਰੇ ਠੀਕ ਨਾ ਹੋ ਜਾਣ। ਫੈਡਰਲ ਬਜਟ ਵਿੱਚ ਮੰਨਿਆ ਗਿਆ ਹੈ ਕਿ ਆਸਟ੍ਰੇਲੀਆ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਅਗਲੇ ਸਾਲ ਦੇ ਮੱਧ ਤੱਕ ਬੰਦ ਰਹਿ ਸਕਦੀਆਂ ਹਨ, ਪਰ ਕਈ ਵਪਾਰਕ ਅਦਾਰਿਆਂ ਅਤੇ ਸਰਕਾਰ ਦੇ ਵਿੱਚੋਂ ਵੀ ਇਹ ਦਬਾਅ ਪਾਇਆ ਜਾ ਰਿਹਾ ਹੈ ਕਿ ਸਾਰੇ ਆਸਟ੍ਰੇਲੀਅਨ ਲੋਕਾਂ ਨੂੰ ਮਹਾਂਮਾਰੀ ਰੋਕੂ ਟੀਕੇ ਲੱਗ ਜਾਣ ਤੋਂ ਬਾਅਦ ਅੰਤਰਰਾਸ਼ਟਰੀ ਸਰਹੱਦਾਂ ਨੂੰ ਖੋਲ੍ਹਣ ਬਾਰੇ ਗੌਰ ਕਰਨਾ ਚਾਹੀਦਾ ਹੈ। ਪਰ ਸ਼੍ਰੀ ਮੋਰਿਸਨ ਨੇ ਕਿਹਾ ਹੈ ਕਿ ਆਸਟ੍ਰੇਲੀਆ ਸੰਸਾਰ ਨਾਲ ਆਵਾਜਾਈ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਸੁਰੱਖਿਆ ਪੱਖਾਂ ਉੱਤੇ ਚੰਗੀ ਤਰ੍ਹਾਂ ਗੌਰ ਕਰੇਗਾ।
It's not one day the borders are open, one day the borders are closed. That's not how it works. There's a sliding sort of scale here, and we're working on the next steps. Now, it's not safe to take those next steps right now. But we'll keep working on what those next steps are.
New South Wales ਦੇ ਤਕਰੀਬਨ 1 ਮਿਲੀਅਨ ਲੋਕਾਂ ਨੂੰ COVID-19 ਦੇ ਟੀਕੇ ਲਗਾ ਦਿੱਤੇ ਗਏ ਹਨ। ਅੱਜ 17 ਮਈ ਤੋਂ 50 ਸਾਲਾਂ ਤੋਂ ਉੱਪਰ ਦੇ ਸਾਰੇ ਲੋਕ ਹੁਣ ਆਪਣੇ GP ਕੋਲੋਂ ਵੀ ਟੀਕੇ ਲਗਵਾ ਸਕਦੇ ਹਨ। ਇਹਨਾਂ ਲੋਕਾਂ ਨੂੰ ਪਹਿਲੇ ਟੀਕੇ ਦੇ 12 ਹਫ਼ਤਿਆਂ ਤੋਂ ਬਾਅਦ ਐਸਟ੍ਰਾਜ਼ੈਨਿਕਾ ਦਾ ਹੀ ਦੂਜਾ ਟੀਕਾ ਲਗਾਇਆ ਜਾਣਾ ਹੈ। ਸਿਹਤ ਮੰਤਰੀ ਬ੍ਰੈਡ ਹੈਜ਼ਰਡ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਈ ਵੀ ਉਪਲਬਧ ਟੀਕਾ ਲਗਵਾਉਣ ਲਈ ਅੱਗੇ ਆਉਣ।
But at the end of the day, it is up to each and every one of us to step forward and have the vaccine. That is the one weapon we have to fight back against this virus. And I would encourage every resident in New South Wales to make sure that you get to see your GP and have the vaccine. If you can't have the AstraZeneca, or if you're in the particular age bracket where you can have Pfizer, then make sure you book here at Homebush.
ਰਾਇਲ ਕਮਿਸ਼ਨ ਨੂੰ ਪਤਾ ਚੱਲਿਆ ਹੈ ਕਿ ਅਪਾਹਜ ਸੰਭਾਲ ਕੇਂਦਰਾਂ ਵਿੱਚ ਕੋਵਿਡ 19 ਦੇ ਟੀਕੇ ਲਗਾਉਣ ਵਾਲੇ ਉਪਰਾਲੇ ਬੁਰੀ ਤਰ੍ਹਾਂ ਨਾਲ ਅਸਫਲ ਹੋਏ ਹਨ। ਫੈਡਰਲ ਸਰਕਾਰ ਨੇ ਜਨਵਰੀ ਵਿੱਚ ਐਲਾਨ ਕੀਤਾ ਸੀ ਕਿ ਬਜ਼ੁਰਗ ਸੰਭਾਲ ਅਤੇ ਅਪਾਹਜ ਸੰਭਾਲ ਕੇਂਦਰਾਂ ਵਿੱਚ ਰਹਿਣ ਵਾਲੇ ਨਿਵਾਸੀਆਂ ਅਤੇ ਉਹਨਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਪਹਿਲ ਦੇ ਆਧਾਰ 'ਤੇ ਟੀਕੇ ਲਗਾਏ ਜਾਣਗੇ। ਪਰ ਬਜ਼ੁਰਗ ਸੰਭਾਲ ਕੇਂਦਰਾਂ ਦੇ ਮੁਕਾਬਲੇ ਅਪਾਹਜ ਸੰਭਾਲ ਕੇਂਦਰਾਂ ਦੇ ਸਿਰਫ 834 ਨਿਵਾਸੀਆਂ ਨੂੰ ਹੀ ਹੁਣ ਤੱਕ ਇਹ ਟੀਕੇ ਲਗਾਏ ਗਏ ਹਨ। ਇਸ ਕਮਿਸ਼ਨ ਦੇ ਮੁਖੀ ਰੌਨ ਸੈਕਵਿਲ ਨੇ ਕਿਹਾ ਹੈ ਕਿ ਇਹ ਇੱਕ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।
They also recorded concern about the lack of accessible information available to people with disability concerning the vaccine rollout, particularly people with disability in residential care. We heard from the organizations that the delay in vaccinating people with disability and the lack of information was having a significant adverse impact on people with disability.
ਵਿਕਟੋਰੀਆ ਦੀ ਸਰਕਾਰ ਕੋਵਿਡ 19 ਦੀ ਜਾਣਕਾਰੀ ਬਹੁਤ ਸੱਭਿਅਕ ਭਾਈਚਾਰੇ ਤੱਕ ਕਾਰਗਰ ਤਰੀਕੇ ਨਾਲ ਪਹੁੰਚਾਉਣ ਦੇ ਮੰਤਵ ਨਾਲ ਔਰਤਾਂ ਲਈ 50 ਵਾਧੂ ਨੌਕਰੀਆਂ ਰਾਖਵੀਆਂ ਕਰਨ ਜਾ ਰਹੀ ਹੈ। ਔਰਤਾਂ ਲਈ ਕੰਮ ਕਰਨ ਵਾਲੇ ਕਈ ਅਦਾਰਿਆਂ ਦੇ ਨਾਲ ਮਿਲ ਕੇ ਵਿਕਟੋਰੀਆ ਦੀ ਸਰਕਾਰ ਪ੍ਰਵਾਸੀ ਅਤੇ ਸ਼ਰਨ ਮੰਗ ਚੁੱਕੀਆਂ ਔਰਤਾਂ ਨੂੰ ਇਹਨਾਂ ਨੌਕਰੀਆਂ ਉੱਤੇ ਰੱਖੇਗੀ ਅਤੇ ਇਹ ਵਿਕਟੋਰੀਆ ਦੇ ਖੇਤਰੀ ਅਤੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਲੋਕਾਂ ਨੂੰ ਕੋਵਿਡ 19 ਬਾਰੇ ਜਾਣਕਾਰੀ ਕਈ ਭਾਸ਼ਾਵਾਂ ਵਿੱਚ ਉਪਲਬਧ ਕਰਵਾਉਣਗੀਆਂ। ਅਤੇ ਦੋਸਤੋ ਹੁਣ ਚੱਲਦੇ ਹਾਂ ਜੀ ਖੇਡਾਂ ਦੀ ਦੁਨੀਆ ਵੱਲ। ਇਹ ਸਮਾਚਾਰ IANS ਦੇ ਹਵਾਲੇ ਨਾਲ। ਭਾਰਤੀ ਕ੍ਰਿਕਟ ਟੀਮ ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ICC ਦੀ ਦਰਜਾਬੰਦੀ ਵਿੱਚ ਸਿਖਰ ਉੱਤੇ ਬਰਕਰਾਰ ਰਹੀ ਹੈ। ਭਾਰਤ ਦੇ ਦਰਜਾਬੰਦੀ ਵਿੱਚ 121 ਅੰਕ ਹਨ, ਜਦਕਿ ਦੂਜੇ ਨੰਬਰ 'ਤੇ ਰਹਿਣ ਵਾਲੀ ਹੈ ਨਿਊਜ਼ੀਲੈਂਡ ਦੀ ਟੀਮ ਅਤੇ ਇਸ ਦੇ 120 ਅੰਕ ਹਨ। ਨਵੀਂ ਦਰਜਾਬੰਦੀ ਵਿੱਚ ਆਸਟ੍ਰੇਲੀਆ ਨੂੰ ਪਛਾੜ ਕੇ ਇੰਗਲੈਂਡ ਤੀਜੇ ਨੰਬਰ 'ਤੇ ਆ ਗਿਆ ਹੈ। ਇੰਗਲੈਂਡ ਦੇ 109 ਜਦਕਿ ਆਸਟ੍ਰੇਲੀਆ ਦੇ 108 ਅੰਕ ਹਨ। ਪਾਕਿਸਤਾਨ ਦੇ ਅੰਕਾਂ ਵਿੱਚ ਸੁਧਾਰ ਹੋਇਆ ਹੈ, ਪਰ ਫਿਰ ਵੀ ਉਹ 5ਵੇਂ ਸਥਾਨ 'ਤੇ ਹੀ ਕਾਇਮ ਹੈ। ਵੈਸਟ ਇੰਡੀਜ਼ 8ਵੇਂ ਸਥਾਨ ਤੋਂ ਛਾਲ ਮਾਰ ਕੇ 6ਵੇਂ ਸਥਾਨ 'ਤੇ ਆ ਗਿਆ ਹੈ। ਦੱਖਣੀ ਅਮਰੀਕਾ 7ਵੇਂ ਸਥਾਨ 'ਤੇ ਹੈ, ਜੋ ਕਿ ਇਸ ਦੀ ਹੁਣ ਤੱਕ ਦੀ ਸਭ ਤੋਂ ਘਟੀਆ ਦਰਜੇਬੰਦੀ ਹੈ। ਅਤੇ ਹੁਣ ਸਮਾਂ ਹੈ ਜੀ ਮੁਦਰਾ ਸਫੀਤੀ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ US ਦੇ 77.71 ਸੈਂਟ ਦੇ ਬਰਾਬਰ, ਭਾਰਤ ਦੇ 56.94 ਅਤੇ ਪਾਕਿਸਤਾਨ ਦੇ 118.36 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਮੰਗਲਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਮੀਂਹ ਪਵੇਗਾ, ਤਾਪਮਾਨ 24 ਡਿਗਰੀ। ਐਡੀਲੇਡ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 19 ਡਿਗਰੀ। ਮੈਲਬਨ ਦੇ ਵਿੱਚ ਵੀ ਅਜਿਹਾ ਮੌਸਮ ਰਹੇਗਾ, 18 ਡਿਗਰੀ। ਹੋਬਰ ਦੇ ਵਿੱਚ ਵੀ ਥੋੜ੍ਹੀ ਬਹੁਤ ਬੱਦਲਵਾਈ ਹੀ ਰਹੇਗੀ, 17 ਡਿਗਰੀ। ਕੈਨਬਰਾ ਦੇ ਵਿੱਚ ਧੁੱਪ ਚੜ੍ਹੀ ਰਹੇਗੀ, 13 ਡਿਗਰੀ। ਵੁਲੋਂਗੋਂਗ ਦੇ ਵਿੱਚ ਵੀ ਧੁੱਪ ਹੀ ਚੜ੍ਹੀ ਰਹੇਗੀ, 19 ਡਿਗਰੀ। ਸਿਡਨੀ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਰਹੇਗੀ, 20 ਡਿਗਰੀ। ਨਿਊ ਕਾਸਲ ਦੇ ਵਿੱਚ ਵੀ ਅਜਿਹਾ ਮੌਸਮ ਰਹੇਗਾ, 20 ਡਿਗਰੀ। ਬ੍ਰਿਸਬੇਨ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 23 ਡਿਗਰੀ। ਕੇਨਸ ਦੇ ਵਿੱਚ ਇੱਕਾ ਦੁੱਕਾ ਮੀਂਹ ਪੈ ਸਕਦਾ ਹੈ, 28 ਡਿਗਰੀ। ਅਤੇ ਡਾਰਵਨ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਹੀ ਚੜ੍ਹੀ ਰਹੇਗੀ, ਤਾਪਮਾਨ 32 ਡਿਗਰੀ। ਦੋਸਤੋ ਇਹ ਸਨ ਅੱਜ ਦੀਆਂ ਖਬਰਾਂ।